ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸਦਾ ਸਿਰਲੇਖ ਹੈ ਗੁਰਪੁਰਬ ਗੁਲਜ਼ਾਰ ਧੰਨ ਗੁਰੂ ਨਾਨਕ। ਆਓ ਉਸ ਨੂੰ ਦੋ ਹਿੱਸਿਆਂ ਵਿੱਚ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਇਸ ਹਿੱਸੇ ਵਿੱਚ ਆਪ ਜੀ ਨੇ ਇਹ ਦਰਸਾਇਆ ਹੈ ਕਿ ਕਿੱਥੇ ਜਾ ਕੇ ਆਤਮਕ ਮੰਡਲ ਦੀ ਚੁੱਭੀ ਲਾਈਏ, ਜਿੱਧਰ ਨਿਗਾਹ ਮਾਰੋ ਮੈਲ ਹੀ ਮੈਲ ਹੈ। ਗੁਰਦੁਆਰਿਆਂ ਵਿੱਚ ਵੀ ਉਹ ਆਤਮਕ ਮਾਹੌਲ ਨਹੀਂ ਰਿਹਾ ਅਤੇ ਘਰਾਂ ਵਿੱਚ ਵੀ ਨਹੀਂ ਰਿਹਾ। ਸੋ ਅੰਤ ਵਿੱਚ ਉਹ ਥੱਕ ਹਾਰ ਕੇ ਬਾਬਾ ਜੀ ਦੀ ਬੇਰ ਜਾਂਦੇ ਹਨ। ਉੱਥੇ ਉਹਨਾਂ ਨੂੰ ਜਦੋਂ ਸਰੋਵਰ ਸਾਹਿਬ ਵਿੱਚ ਇਸ਼ਨਾਨ ਕਰਕੇ ਸੁਰਤੀ ਲਾਉਂਦੇ ਹਨ ਬੈਠ ਕੇ, ਤਾਂ ਕਈ ਕੌਤਕ ਨਜ਼ਰ ਆਉਂਦੇ ਹਨ, ਜਿਵੇਂ ਕਬੀਰ ਜੀ ਦਾ, ਜਿਨ੍ਹਾਂ ਦਾ ਸੰਖੇਪ ਵਰਣਨ ਪਹਿਲੇ ਲਿਖਤ ਵਿੱਚ ਕੀਤਾ ਸੀ। ਸੋ ਇੱਥੇ ਉਸਦਾ ਅਸੀਂ ਸੰਖੇਪ ਦੇ ਰਹੇ ਹਾਂ ਅਤੇ ਫਿਰ ਅੰਤ ਵਿੱਚ ਜਾ ਕੇ ਕਿਵੇਂ ਆਪ ਜੀਆਂ ਨੂੰ ਗੁਰੂ ਨਾਨਕ ਪਾਤਸ਼ਾਹ ਅਨੁਭਵ ਆਉਂਦੇ ਹਨ ਅਤੇ ਕਿਵੇਂ ਉਹਨਾਂ ਦੀ ਬਾਣੀ ਮਿੱਠੀ ਲੱਗਦੀ ਹੈ, ਇਸ ਦਾ ਵਰਣਨ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਇਸ ਮਾਦੀ ਠੋਸ ਅਹੰਕਾਰ ਦੀ ਫੁੰਕਾਰ ਵਿੱਚ ਗਰਕ ਬੇਹੋਸ਼ ਦੁਨੀਆਂ ਵਿੱਚ ਸਾਡੇ ਪਾਸ ਅੱਜ ਕੱਲ੍ਹ ਉਹ ਮੋਰਲ ਐਟਮੋਸਫੇਅਰ ਯਾਨੀ ਆਤਮ ਖੁਸ਼ੀ ਦਾ ਮੰਡਲ ਨਹੀਂ, ਜਿਸ ਵਿੱਚ ਬੈਠ ਕੇ ਅਸੀਂ ਗੁਰੂ ਬਾਬੇ ਆਪਣੇ ਸੱਚੇ ਪਾਤਸ਼ਾਹ, ਆਪਣੇ ਕਰਤਾ, ਆਪਣੇ ਘੜਨਹਾਰ, ਆਪਣੇ ਆਲੀਸ਼ਾਨ ਜੋਤੀਆਂ ਦੀ ਜੋਤੀ, ਆਪਣੇ ਸਹੇਲੀਆਂ ਵਾਲੇ ਫਕੀਰਾਂ ਦੇ ਪਾਤਸ਼ਾਹ, ਅਨਾਥਾਂ ਦੇ ਨਾਥ, ਗਰੀਬਾਂ ਦੇ ਮਿੱਤਰ, ਮਖਲੂਕ ਦੇ ਅੰਦਰਲੇ ਛੁਪੇ ਸੰਗੀ ਸਾਥੀ ਨੂੰ ਸੁਖਾਲੇ ਸਵਾਸਾਂ ਨਾਲ ਯਾਦ ਕਰੀਏ। ਅੱਜ ਕੱਲ੍ਹ ਸਿੱਖ ਅਖਵਾਉਣ ਵਾਲੇ ਮਾਇਆ ਮਿੱਥਿਆ ਗੱਲਾਂ ਦੀ ਮ੍ਰਿਗ ਤ੍ਰਿਸ਼ਨਾ ਵੱਲ ਸਾਰੇ ਦੌੜੀ ਜਾ ਰਹੇ ਹਨ। ਬੇਹੋਸ਼ ਹੋਏ, ਅਸ਼ਾਂਤ ਹੋਏ ਹੋਏ, ਘਾਬਰੇ ਹੋਏ, ਬੇਬਸ ਅਤੇ ਨਿਹੱਥੇ ਜਿਹੇ ਹੋਏ ਹੋਏ ਧੂੜ ਜਿਹੀ ਉਡਾ ਰਹੇ ਹਨ। ਗੁਰਦੁਆਰਿਆਂ ਉੱਪਰ ਸਾਡੇ ਮਨਾਂ ਦੀ ਖੇ ਉੱਡਦੀ ਮਿੱਟੀ ਮਿੱਟੀ ਹੋਈ ਹੋਈ ਗਰਦ ਜਿਹੀ ਪੈ ਰਹੀ ਹੈ। ਸਾਡੇ ਘਰਾਂ ਵਿੱਚ ਇੱਕ ਚੁੱਪ ਜਿਹੀ ਖੋਹ ਲੱਗੀ ਹੈ ਅਤੇ ਮੇਰਾ ਦਿਲ ਇੱਥੇ ਕਾਲਾ ਜਿਹਾ ਪੈਂਦਾ ਹੈ। ਕਿੱਥੇ ਜਾ ਬੈਠੀਏ ਜਿੱਥੇ ਮੋਰਲ ਅਧਿਆਤਮਕ ਅੰਦਰਲੀ ਦੁਨੀਆ ਦਾ ਮੰਡਲ ਮਿਲੇ ਅਤੇ ਉਸ ਐਟਮੋਸਫੇਅਰ ਵਿੱਚ ਬਹਿ ਕੇ ਆਪਣੇ ਕਰਤਾਰ ਨੂੰ ਯਾਦ ਕਰ ਸਕੀਏ। ਜਿੱਥੇ ਜਾਈਏ ਕੁਛ ਮੈਲ ਜਿਹੀ ਦਾ ਉਪਦਰਵ ਦਿਸ ਰਿਹਾ ਹੈ, ਮਨ ਅਸ਼ਾਂਤ ਹਨ, ਕਿਸ ਲਈ ਇਹ ਪਤਾ ਨਹੀਂ। ਤਾਵਾ ਤਾਵਾ ਮਨ ਨੂੰ ਧਨੋਤਰ ਰਿਹਾ ਹੈ ਅਤੇ ਧਾਵਾ ਕਿੱਧਰ ਕਰਨਾ ਹੈ ਇਹ ਪਤਾ ਨਹੀਂ। ਅਤੇ ਮ੍ਰਿਗ ਤ੍ਰਿਸ਼ਨਾ ਦੇ ਜਲ ਵੱਲ ਗੁਰੂ ਦਾ ਖਾਲਸਾ ਵੀ ਨਸ ਖਲੋਤਾ ਹੈ ਅਤੇ ਪਤਾ ਨਹੀਂ ਕਿ ਇਸ ਰਾਹ ਹਰ ਕੋਈ ਆਪਣੀ ਤਰੇਨ ਨਾਲ ਹੀ ਮਰ ਜਾਂਦਾ ਹੈ, ਕਿਸੇ ਨੂੰ ਮਾਰਨ ਦੀ ਖੇਚਲ ਕਰਨ ਦੀ ਲੋੜ ਨਹੀਂ ਪੈਂਦੀ। ਚਲੋ ਬਾਬੇ ਦੀ ਬੇਰ ਚਲੀਏ, ਉੱਥੇ ਪ੍ਰਭਾਵ ਮਿਲ ਜਾ ਸੀ, ਚੁੱਭੀ ਲਾ ਕੇ ਇਸ ਖੱਪ ਖਾਨੇ ਵਿੱਚੋਂ ਨਿਕਲ ਟੁਰਾਂਗੇ ਜਿੱਧਰ ਬਾਬਾ ਲੈ ਚੱਲੇ। ਬਾਬੇ ਦੀ ਬੇੜ ਦੇ ਪਰਛਾਵਾਂ ਘਾਬਰੇ ਹੋਏ, ਉਹ ਮੈਂ ਉਹ ਹੈ ਮੈਂ ਦੋਵੇਂ ਕੱਪੜੇ ਲਾ ਘੜਮ ਛਾਲ ਮਾਰ ਗਏ ਕਿ ਇਸ ਯਾਤਰਾ ਵਿੱਚ ਕਦੀ ਅਸੀਂ ਉੱਪਰ ਲਿਖੇ ਦ੍ਰਿਸ਼ੇ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦੇ ਪਹਿਲੇ ਹਿੱਸੇ ਵਿੱਚ ਜਿਹੜੇ ਦ੍ਰਿਸ਼ੇ ਆਪ ਜੀ ਨੇ ਦੇਖੇ ਉਸਦਾ ਵਰਣਨ ਕੀਤਾ ਹੈ, ਉਹ ਇੱਥੇ ਦੁਬਾਰਾ ਲਿਖ ਰਹੇ ਹਨ ਕਿ ਇਸ ਯਾਤਰਾ ਵਿੱਚ ਕਦੀ ਅਸੀਂ ਉੱਪਰ ਲਿਖੇ ਦ੍ਰਿਸ਼ੇ ਪੁਰਾਣੇ ਈਸਾਈਆਂ ਦੇ ਦੇਖਣ ਲੱਗ ਗਏ, ਕਦੀ ਪ੍ਰਹਿਲਾਦ ਜੀ ਦੇ ਪ੍ਰਭਾਵ ਤੱਕੇ, ਕਦੀ ਮੀਰਾਬਾਈ ਦੇ ਗੀਤਾਂ ਦੀ ਧੁਨੀ ਸੁਣੀ, ਕਦੀ ਕਬੀਰ ਜੀ ਦੀ ਖੱਡੀ ਕੋਲ ਜਾ ਖੜ੍ਹੇ, ਕਦੀ ਨਾਮਾ ਜੀ ਦੇ ਦਰਸ਼ਨ ਕੀਤੇ, ਕਈ ਉਸ ਦੈਵੀ ਮੰਡਲ ਵਿੱਚ ਚੈਤਨਿਆ ਦੇਵ ਜੀ ਦੀ ਹਰੀ ਬੋਲ ਜਾਂ ਨ੍ਰਿਤਯ ਮਸਤ ਰਾਗ ਸੁਣਿਆ, ਕਦੀ ਗੰਗਾ ਤੱਟ ਉੱਤੇ, ਕਦੀ ਜਾਰਡਨ ਦੇ ਵਗਦੇ ਪਾਣੀਆਂ ਦੇ ਸ਼ਾਂਤਮਈ ਅਸਰਾਂ ਨਾਲ ਖੇਡਦੇ ਗਿਰੇ। ਪਰ ਇਸ ਦਿਸਦੀ ਪਿਸਦੀ ਦੁਨੀਆ ਦੇ ਮਿੱਟੀ ਗਰਦ ਦੇ ਭਰੇ ਮੂੰਹਾਂ, ਹੋਠਾਂ ਅਤੇ ਘਾਵਰੇ ਚਿੱਤਾਂ ਦੇ ਬੇਥਵੇ ਬੇਠਿਕਾਨੇ, ਅਵਾਰਾ ਗਰਦ ਮਨਾਂ ਦੀ ਧੂੜ ਥੀ ਦੂਰੇ ਠਾਹਾਂ, ਆਪਣੇ ਆਤਮ ਮੰਡਲਾਂ ਦੇ ਸਿਤਾਰਿਆਂ ਸੂਰਜਾਂ ਦੇ ਦੇਸ ਜਾ ਵਸੇ। ਦੁਨੀਆ ਵਾਲੇ ਸਾਡੇ ਲਈ ਸੁਫਨਾ ਜਿਹੇ ਹੋ ਗਏ ਅਤੇ ਅਸੀਂ ਆਪਣੀਆਂ ਰਸੀਲੀ ਡੂੰਘਿਆਈਆਂ ਵਿੱਚ ਇਹਨਾਂ ਹਫੇ ਤੱਪੇ ਖੱਪੇ ਲੋਕਾਂ ਲਈ ਮਰ ਗਏ, ਭਾਵੇਂ ਘੜੀ ਦੀ ਘੜੀ ਲਈ। ਪਰ ਹਾਲੇ ਵੀ ਸਾਨੂੰ ਉਹ ਠੰਡ ਨਹੀਂ ਪਈ ਜਿਸ ਸੁੱਖ ਨਾਲ ਆਪਣੇ ਕਰਤਾਰ ਨੂੰ ਯਾਦ ਕਰ ਸਕੀ। ਬਾਬੇ ਦੀ ਬੇਰ ਦੇ ਪਰਛਾਵੇਂ ਇੱਕ ਥਾਂ ਆ ਕੇ ਕੁਛ ਹੱਸ ਕੇ ਖਲੋ ਗਏ। ਕਹਿਣ ਲੱਗੇ, ਆਹ ਠੰਡ ਪਈ, ਉਹ ਤੀਰ ਸੁਖਾਣ ਵਜਿਆ, ਹੁਣ ਹਿੱਲਣ ਨਹੀਂ ਆਉਂਦਾ। ਹੁਣ ਕਾਂਬਾ, ਤੋਖਲਾ, ਡਰ, ਤਰੇ, ਘਬਰਾਹਟ, ਬੇਆਰਾਮੀ, ਬੇਚੈਨੀ, ਦਿਲ ਧੜਕੀ ਕੋਈ ਨਹੀਂ ਰਹੀ। ਮੈਂ ਇਹ ਸੁੱਖ ਸੁਨੇਹਾ ਸੁਣ ਕੇ ਹੇਠ ਬਹਿ ਗਿਆ। ਦਿਲ ਵਿੱਚ ਯਾਦ ਖਲਸ਼ ਲੱਗੀ ਹੋਣ, ਕੁਛ ਠੰਡਾ ਮਿੱਠਾ ਪ੍ਰਭਾਵ ਕਣੀ ਕਣੀ ਅੰਦਰ ਸਿੰਜਰਨ ਲੱਗਾ। ਹੌਲਿਆਂ ਹੌਲਿਆਂ ਰੋਮਾਂ ਨੂੰ ਸੁੱਖ ਜੀਭਾਂ ਲੱਗਦੀਆਂ ਗਈਆਂ। ਕਿਸਾਨ ਛੋਇਆ ਅੰਮ੍ਰਿਤ ਪਿਆਲੇ, ਕਿਸ ਬਿਨ ਦੱਸੇ ਪਿਲਾ ਦਿੱਤੇ। ਦੁਨੀਆਂ ਭੁੱਲ ਗਈ, ਦੁਨੀਆਂ ਵਾਲਾ ਦੀਨ ਵੀ ਯਾਦ ਨਹੀਂ ਰਿਹਾ। ਸੁੱਖ ਫੰਵਾਰੇ ਤਾਰ ਨੀਜਰ ਅੰਦਰ ਝਰਨ ਲੱਗਾ। ਅੱਧੀ ਰਾਤ ਦੀ ਭਰੀ ਦੁਪਹਿਰ, ਪੂਰਨਿਮਾ ਦੇ ਚੰਨ ਸੁਹਜ ਵਿੱਚ ਮੱਧਮ ਮੱਧਮ ਗੀਤ ਗਾਉਣ ਲੱਗੀ, ਅਤੇ ਦੇਵੀ ਦੇਵਤੇ ਚਾਨਣੀ ਵਿੱਚ ਰਸ਼ਮੀ ਰਸ਼ਮੀ ਵਿੱਚ ਇੱਕ ਸੁਨੇਹਾ ਪਰੋਣ ਲੱਗ ਪਏ, ਅਤੇ ਰਾਤ ਦੇ ਚੰਨ ਮੂੰਹ ਨੂੰ ਸਵਾਰਨ ਲੱਗ ਪਏ। ਵਨ ਵਨ ਦੇ ਹੀਰੇ ਜਵਾਹਰਾਤਾਂ ਨੂੰ ਉਹਦੇ ਕੇਸਾਂ ਵਿੱਚ ਲਟਕਾਉਂਦੇ ਹਨ, ਗਾਉਂਦੇ ਹਨ। ਕੁਛ ਅਕਹਿ ਚੁੱਪ ਵਿੱਚ ਅਕਥਨੀਏ ਜਿਹੀ ਖੁਸ਼ੀ ਗੂੰਜ ਰਹੀ, ਅਤੇ ਦੇਵੀ ਦੇਵਤੇ ਮਿੱਠਾ ਮੱਧਮ ਮਹੀਨ ਨਾਭੀ ਥੀ ਕੋਈ ਗੰਭੀਰ ਅਲਾਪ ਉਡਾ ਰਹੇ ਹਨ। ਰਾਗਾਂ ਦੇ ਸਰੂਪ ਬਣ ਰਹੇ ਹਨ, ਸੁਹਣਪ ਦੇ ਅਣਗਿਣਤ ਰੰਗ ਵਿਛਾਏ ਜਾ ਰਹੇ ਹਨ। ਰਾਤ ਨੂੰ ਨਵੀਂ ਵੋਟੀ ਵਾਂਗ ਨਵੀਂ ਜ਼ਿੰਦਗੀ ਦੀਆਂ ਅਨੇਕਾਂ ਧੜੀਆਂ ਲੱਗ ਰਹੀਆਂ ਹਨ। ਇਹ ਫੱਬਣ ਦੇਖ ਦੇਖ ਮੇਰਾ ਨਿੱਕਾ ਜਿਹਾ ਮਨ ਕੁਝ ਰੀਝ ਰਿਹਾ ਹੈ, ਪਰ ਉਹ ਰਿਸ਼ਮਾ ਰਸ਼ਮੀ ਕੀ ਸੁਨੇਹਾ ਲਟਕਾਇਆ ਜਾ ਰਿਹਾ ਹੈ। ਉਹਦੇ ਅੱਖਰ ਪੜ੍ਹਨ ਦਾ ਚਾਅ ਮਿੱਟ ਹੈ, ਦਿਲ ਫੜਕਦਾ ਹੈ। ਇਹ ਉਹ ਥਾਂ ਹੈ ਜਿੱਥੇ ਉਹ ਰਾਤ ਹੂ ਬਹੂ ਅਸੀਂ ਦੇਵੀ ਦੇਵਤਿਆਂ ਸਦਾ ਲਈ ਸਾਂਭ ਕੇ ਰੱਖੀ ਹੋਈ ਹੈ, ਜਿਹੜੀ ਰਾਤ ਗੁਰੂ ਨਾਨਕ ਆਪਣੇ ਸੱਚਖੰਡ ਥੀ ਰੱਬ ਦੇ ਬੰਦਿਆਂ 'ਤੇ ਤਰਸ ਖਾ ਕੇ ਧੁੰਦੇ ਜਗ 'ਤੇ ਉੱਤਰ ਕੇ ਆਪਣੀ ਹੱਥੀਂ ਅਕਾਲੀ ਜੋਤੀ ਇਨਸਾਨ ਦੇ ਦਿਲ ਮੰਦਰ ਵਿੱਚ ਜਾ ਕੇ ਜਗਾਈ, ਅਤੇ ਲੁੱਛਦੀ ਬਿਨ ਪਾਣੀ ਮੱਛੀਆਂ ਵਾਂਗ ਤੜਫਦੀ ਧਰਤੀ ਉੱਪਰ ਆਪਣੀ ਮਿਹਰ ਦੀ ਬਰਖਾ ਨਾਲ ਠੰਡ ਵਰਤਾਈ। ਇਸ ਰਸ਼ਮੀ ਰਸ਼ਮੀ ਪੜ੍ਹ ਕੇ ਮੇਰਾ ਅੰਗ ਅੰਗ ਨੱਚਿਆ ਕਿ ਦੇਵੀ ਦੇਵਤਿਆਂ ਦੇ ਸਤਸੰਗ ਵਿੱਚ ਹਾਲੇ ਵੀ ਅਸੀਂ ਉਸ ਸੁਭਾਗ ਦੇ ਉਹ ਇਲਾਹੀ ਦਰਸ਼ਨ ਕਰ ਸਕਦੇ ਹਾਂ, ਅਤੇ ਖੁਸ਼ੀ ਛਾਲਾਂ ਮਾਰ ਖਲੋ। ਦਿਲ ਦਾ ਠਹਿਰਿਆ ਪਾਣੀ ਮੁੜ ਕੰਬਣ ਲੱਗਾ, ਬੇਪਰ ਹੋਈ ਉਮੈਦ ਜਾਗੀ, ਉੱਤੋਂ ਪਰ ਲੱਗ ਪਏ ਕਿ ਤਦ ਤਾਂ ਸਤਿਗੁਰੂ ਬਾਬੇ ਦੇ ਉਹ ਦਰਸ਼ਨ ਉਹ ਛੱਬੀ ਮੁੜ ਦਿਸਣ ਲੱਗ ਪਈ। ਸਿਦਕ ਕੁਛ ਚਮਕ ਪਿਆ, ਪਰ ਦਿਲ ਇਹ ਕਰੇ ਕਿ ਇਸ ਪ੍ਰਕਾਸ਼ ਦੇ ਸਮੁੰਦਰ ਵਿੱਚ ਹੋਰ ਇਠਾਹਾਂ ਛਾਲ ਮਾਰ ਚੁੱਭੀ ਲਾਈਏ, ਬਾਬਾ ਜੀ ਦੇ ਇਲਾਹੀ ਨਿਰੰਕਾਰੀ ਦਰਬਾਰ ਦੇ ਦਰਸ਼ਨ ਹੋਣਗੇ। ਪਰ ਅੱਗੇ ਜਾਣਾ ਨਹੀਂ ਮਿਲਿਆ। ਲੂਹਾਂ ਵਿੱਚ ਧੰਨ ਗੁਰੂ ਨਾਨਕ ਪਰੋਇਆ ਪਿਆ ਸੀ ਦਿਸਦਾ, ਹੋਰ ਕੁਛ ਨਾ। ਜਪਜੀ ਸਾਹਿਬ ਦਾ ਪਾਠ ਚੰਗਾ ਲੱਗਣ ਲੱਗਾ, ਅਤੇ ਇਉਂ ਜਾਪੇ ਜਿਵੇਂ ਮੇਰੇ ਹੋਂਠਾਂ ਨਾਲ ਕੋਈ ਦੇਵਤਾ ਮੇਰੇ ਅੰਦਰ ਬੈਠਾ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਹੈ। ਠੰਡ ਠੰਡ ਜਿਹੀ ਪੈਂਦੀ ਜਾਂਦੀ ਸੀ, ਅਤੇ ਡੂੰਘਾ ਡੂੰਘਾ ਸਵਾਦ ਆ ਰਿਹਾ ਸੀ, ਅਤੇ ਗਣੂੰਦ ਉਸ ਨਸ਼ੇ ਜਿਹੀ ਦੀ ਹਾਲਤ ਵਿੱਚ ਘੜੀ ਦੀ ਘੜੀ ਲੰਘੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।